ਸਤਨਾਮ ਸ਼੍ਰੀ ਵਾਹਿਗੁਰੂ ਗੁਰ ਨਾਨਕ ਤੇ ਆਦਲ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਧਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਧਾਰ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਂ ਹੰਪੀ ਵੰਜਾ ਡੁੰਮਣੀ ਰੋਵਾਂ ਕੀਣੀ ਬਾਣ ਜਾਏ ਸੁਤੇ ਜੀਰਾਣ ਸੱਜਣ ਮੈਂਡੇ ਰੰਗਲੇ ਜਾਏ ਸੁਤੇ ਜੀਰਾਣ ਸੱਜਣ ਮੈਂਡੇ ਰੰਗਲੇ ਜਾਏ ਸੁਤੇ ਜੀਰਾਣ ਜੀਰਾਨ ਸੱਜਣ ਮੈਂਦੇ ਰੰਗ ਜਾਏ ਸੁੱਤੇ ਜੀਰਾਨ ਸੱਜਣ ਮੈਂਦੇ ਰੰਗ ਰੰਗਲੇ ਜਾਏ ਸੁੱਤੇ ਜੀਰਾਨ ਹੰਪੀ ਵੰਜਾ ਡੂਮਣੀ ਹੰਪੀ ਵੰਜਾ ਡੂਮਣੀ ਰੋਵਾ ਚੀਨੀ ਬਾਣ ਸੱਜਣ ਮੇਰੇ ਰੰਗਲੇ ਤੂੰ ਚੋ ਸੱਜਣ ਮੈਂਡਿਆ ਮੈਂਡਿਆ ਸੱਜਣ ਮੈਂਡਿਆ ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ ਸੱਜਣ ਮੈਂਡੇ ਰੰਗਲੇ ਸੱਜਣ ਮੈਂਡੇ ਰੰਗਲੇ ਜੀਰਾਨ ਹੰਪੀ ਵੰਜਾ ਡੂਮਣੀ ਰੋਵਾ ਚੀਨੀ ਬਾਣ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਉੱਤੇ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ। ਸੋ ਪੂਰਨ ਮਹਾਂਪੁਰਸ਼ ਮਹਾਨ ਤਪਸਵੀ ਰਾਜ ਯੋਗੀ ਸੰਤ ਬਾਬਾ ਕਰਮ ਸਿੰਘ ਜੀ, ਮਹਾਂਪੁਰਸ਼ਾਂ ਦੀਆਂ ਯਾਦਾਂ ਜੋ ਲਗਭਗ ਹਰ ਸਾਲ ਸਾਰੇ ਪ੍ਰਬੰਧਕਾਂ ਦੇ ਮਹਾਂਪੁਰਸ਼ਾਂ ਦੇ ਉਦਮ ਦਾ ਸਦਕਾ, ਸੰਗਤਾਂ ਦੇ ਸਹਿਯੋਗ ਦਾ ਸਦਕਾ ਆਏ ਸਾਲ ਬੜੀ ਧੂਮ ਧਾਮ ਨਾਲ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਜਾਂਦੀ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅੱਜ 13 ਜੂਨ ਹੋ ਗਈ ਹੈ, ਕੱਲ ਨੂੰ 14 ਜੂਨ ਵਾਲੇ ਦਿਨ ਮਹਾਂਪੁਰਸ਼ਾਂ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਸੀ। ਬੀਬੀਆਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਬੈਠੋ, ਕਿਸੇ ਪਾਸਿਓਂ ਕਿਸੇ ਵੀ ਪ੍ਰਕਾਰ ਦੀ ਆਵਾਜ਼ ਨਾ ਆਵੇ, ਇਹ ਆਪ ਜੀ ਦੇ ਚਰਨਾਂ 'ਚ ਬੇਨਤੀ। ਜਰਾ ਇਕਾਗਰਤਾ ਬਣਾਓ, ਮਨ ਜੋੜ ਕੇ ਬੈਠਣ ਦਾ ਯਤਨ ਕਰੋ। ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ, 4 ਤਰ੍ਹਾਂ ਦੇ ਸਰੋਤੇ ਹੁੰਦੇ ਨੇ, ਉਂਗੇ ਸੁੰਗੇ ਖੂੰਗੇ ਤੇ ਚੁੰਗੇ। ਇੱਕ ਤੇ ਸਾਧ ਸੰਗਤ ਵਿੱਚ ਆ ਕੇ ਉਂਗਦੇ ਹੀ ਰਹਿੰਦੇ ਨੇ, ਇੱਕ ਉਹ ਨੇ ਜਿਹੜੇ ਕੇਵਲ ਸੁੰਘਣ ਹੀ ਆਉਂਦੇ ਨੇ, ਵੇਖਣ ਹੀ ਆਉਂਦੇ ਨੇ, ਲਾਹਾ ਲੈਣ ਨਹੀਂ ਆਉਂਦੇ। ਖੂੰਗੇ ਸਰੋਤੇ ਉਹ ਹੁੰਦੇ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ, ਭਾਵ ਕਿ ਸਾਧ ਸੰਗਤ ਵਿੱਚ ਆ ਕੇ ਵੀ ਬੋਲਦੇ ਹੀ ਰਹਿੰਦੇ ਨੇ, ਗੱਲਾਂ ਹੀ ਕਰਦੇ ਰਹਿਣਗੇ, ਰੌਲਾ ਹੀ ਪਾਉਂਦੇ ਰਹਿੰਦੇ ਆ। ਤੇ ਚੌਥੇ ਨੇ ਚੁੰਘੇ ਸਰੋਤੇ, ਜਿਹੜੇ ਸਤਸੰਗਤ ਵਿੱਚ ਬਹਿ ਕੇ ਨਾਮ ਦਾ ਰਸ ਚੁੰਘਦੇ ਨੇ, ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਗੁਰਮੁਖੋ, ਜਦੋਂ ਸੰਗਤ ਵਿੱਚ ਆਈਏ ਤੇ ਇਕਾਗਰਤਾ ਬਣਾ ਕੇ ਬੈਠਿਆ ਕਰੀਏ, ਕੁਝ ਨਾ ਕੁਝ ਪੱਲੇ ਵੀ ਬੰਨ ਕੇ ਲਿਜਾਣਾ। ਉਹ ਪੂਰਨ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜੇ ਆ ਜਿਨ੍ਹਾਂ ਨੇ ਬੜੀ ਘਾਲਣਾ ਘਾਲ ਕੇ ਸਾਰਾ ਜੀਵਨ ਸੰਗਤਾਂ ਦੇ ਭਲੇ ਵਾਸਤੇ, ਪਰਉਪਕਾਰ ਵਾਸਤੇ ਲਾਇਆ। ਆ ਤੁਹਾਡੇ ਵਿੱਚ ਉੱਧਰ ਦਿਆਲਗੜ੍ਹ ਇਲਾਕੇ ਦੀ ਸੰਗਤ ਬੈਠੀ ਹੈ, ਮੇਰੇ ਪਿੰਡ ਦੇ ਕੋਲ ਦਿਆਲਗੜ੍ਹ ਜੱਸੜਵਾਲ ਢੱਡਰੀਆਂ ਦੇ ਨਾਲ ਹੀ ਪੈਂਦਾ ਹੈ। ਉੱਥੋਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੈ ਕਿ ਮਹਾਂਪੁਰਸ਼ ਉੱਥੇ ਨੇੜੇ ਟਿੱਬੇ ਸੀ, ਤੇ ਟਿੱਬਿਆਂ ਵਿੱਚ ਜਾ ਕੇ ਦੁਪਹਿਰ ਦੇ ਵੇਲੇ, ਇਹਨਾਂ ਦਿਨਾਂ 'ਚ ਹੁਣ ਸਾਨੂੰ ਗਰਮੀ ਲੱਗਦੀ ਹੈ, ਸਾਧ ਸੰਗਤ ਵਿੱਚ ਬਹਿਣ ਵਾਸਤੇ ਵੀ ਸਾਨੂੰ ਪੱਖੇ ਚਾਹੀਦੇ ਤੇ, ਇੱਥੇ ਗਰਮੀ ਮਹਿਸੂਸ ਕਰਨੇ ਆ, ਘੁੱਟਣ ਮਹਿਸੂਸ ਕਰਨੇ ਆ। ਪਰ ਵੇਖੋ, ਇਹਨਾਂ ਦਿਨਾਂ ਦੇ ਵਿੱਚ ਮਹਾਂਪੁਰਸ਼ ਤਪਦਿਆਂ ਰੇਤਿਆਂ ਵਿੱਚ ਜਾ ਕੇ ਟਿੱਬਿਆਂ ਦੇ ਵਿੱਚ ਚੌਂਕੜਾ ਮਾਰ ਕੇ ਬਹਿੰਦੇ ਹੁੰਦੇ ਸੀ। ਜਦੋਂ ਪਸੀਨਾ ਆ ਕੇ ਤੇ ਜਗ੍ਹਾ ਗਿੱਲੀ ਹੋ ਜਾਂਦੀ ਸੀ, ਥਾਂ ਗਿੱਲਾ ਹੋ ਜਾਂਦਾ ਸੀ, ਠੰਡਾ ਹੋ ਜਾਂਦਾ ਸੀ, ਤੇ ਫਿਰ ਉੱਥੋਂ ਉੱਠ ਕੇ ਹੋਰ ਜਗ੍ਹਾ ਤੇ ਬਹਿੰਦੇ ਸੀ। ਸਾਡੇ ਬਜ਼ੁਰਗ ਕਈ ਵਾਰੀ ਆਉਂਦੇ ਸੀ, ਜਾ ਉਹਨਾਂ ਨੇ ਆ ਕੇ ਦੱਸਣਾ, ਪਤਾ ਨਹੀਂ ਕੌਣ ਨੇ, ਇੱਕ ਮਹਾਂਪੁਰਸ਼ ਨੇ ਤੇ ਟਿੱਬਿਆਂ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਨੇ, ਅਸੀਂ ਨੇੜੇ ਹਲ ਵਾਉਂਦੇ ਰਹਿੰਦੇ ਹਾਂ। ਕਈ ਵਾਰੀ ਉਹਨਾਂ ਨੂੰ ਲੰਘਦਿਆਂ ਲੰਘਦਿਆਂ ਮੱਥਾ ਟੇਕਿਆ ਹੈ, ਪਰ ਹੈਰਾਨੀ ਹੁੰਦੀ ਹੈ ਵੀ ਇੰਨੀ ਗਰਮੀ ਦੇ ਵਿੱਚ ਤਪਦੇ ਰੇਤਿਆਂ ਦੇ ਵਿੱਚ ਉਹ ਬਹਿੰਦੇ ਕਿਵੇਂ ਨੇ, ਤੇ ਇੰਨੀ ਘਾਲਣਾ ਉਹਨਾਂ ਮਹਾਂਪੁਰਸ਼ਾਂ ਨੇ ਘਾਲੀ ਆ ਕੇਵਲ ਤੇ ਕੇਵਲ ਸਾਡਾ ਭਲਾ ਕਰਨ ਵਾਸਤੇ। ਜਿਹੜੇ ਜਿਹੜੇ ਉਹਨਾਂ ਦੇ ਸੰਗੀ ਨੇ ਗੁਰਮੁਖੋ, ਕਈਆਂ ਨੂੰ ਤੇ ਨਹੀਂ ਪਤਾ, ਕਈਆਂ ਨੇ ਤੇ ਮਾੜਾ ਮੋਟਾ ਦਰਸ਼ਨ ਕੀਤੇ ਤੇ ਚਲੇ ਗਏ, ਪਰ ਤੁਹਾਡੇ ਚ ਉਹ ਬਹੁਤ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਮਹਾਂਪੁਰਸ਼ਾਂ ਨੂੰ ਨੇੜੇ ਹੋ ਕੇ ਤੱਕਿਆ ਤੇ ਉਹਨਾਂ ਦੇ ਜਦੋਂ ਜੀਵਨ ਵੱਲ ਵੇਖੀਦਾ। ਅਰਾੜਾ ਸਾਹਿਬ ਦੀ ਪਾਵਨ ਧਰਤੀ ਆਪਣੇ ਨੇੜੇ ਵੇ ਆਪ ਜੀ, ਕਿਸੇ ਵੀ ਮਹਾਂਪੁਰਸ਼ਾਂ ਕੋਲੋਂ ਉਹਨਾਂ ਦਾ ਜੀਵਨ ਪੁੱਛੋ ਵੀ ਤੁਹਾਡੇ ਤੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਨਾਲ ਰਹੇ ਨੇ। ਮੈਂ ਬੜਿਆਂ ਨਾਲ ਵਾਰਤਾਲਾਪ ਹੋਈ, ਬੜਿਆਂ ਨਾਲ ਗੱਲਬਾਤ ਕੀਤੀ, ਜਿੰਨੇ ਮਹਾਂਪੁਰਖ ਅਰਾੜਾ ਸਾਹਿਬ ਦੇ ਵਿੱਚ ਰਹੇ ਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਜਾ ਕੇ ਪੁੱਛੋ ਕਿ ਸੰਤ ਗਿਆਨੀ ਕਰਮ ਸਿੰਘ ਜੀ ਮਹਾਰਾਜ ਦਾ ਕਿੱਦਾਂ ਦਾ ਜੀਵਨ ਸੀ, ਤੇ ਸਾਰੇ ਕਹਿਣਗੇ ਉਹ ਤੇ ਰਾੜਾ ਸਾਹਿਬ ਦੇ ਇੱਕ ਚਮਕਦੇ ਹੀਰੇ ਸਨ ਜਿਨ੍ਹਾਂ ਦਾ ਜੀਵਨ ਬੇਦਾਗ ਸੀ। ਆਖੋ ਸਤਨਾਮ
ਵਾਹਿਗੁਰੂ, ਸ੍ਰੀ ਅਕਾਲ।
ਉਹ ਖਾਲਸਾ ਜੀ ਡੇਰੇ ਬਣ ਜਾਂਦੇ ਨੇ ਗੁਰਮੁਖੋ, ਗੱਡੀਆਂ ਆ ਜਾਂਦੀਆਂ ਨੇ, ਅਸਥਾਨ ਬਣ ਜਾਂਦੇ ਨੇ, ਸਭ ਕੁਝ ਬਣ ਜਾਂਦਾ, ਪਰ ਬੇਦਾਗ ਜੀਵਨ ਕਿਸੇ ਵਿਰਲੇ ਦਾ ਹੀ ਹੁੰਦਾ। ਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਜਾਚ ਜੁੜੇ ਆ, ਉਹਨਾਂ ਦਾ ਬੇਦਾਗ ਜੀਵਨ ਸੀ। ਉਹ ਇਹੋ ਜਿਹੇ ਕਲਯੁਗ ਦੇ ਸਮੇਂ ਵਿੱਚ ਜਿਹੜਾ ਬਿਨਾਂ ਦਾਗ ਲੱਗਣ ਤੋਂ ਆਪਣਾ ਉੱਚਾ ਸੁੱਚਾ ਜੀਵਨ ਲੈ ਕੇ ਚੱਲਿਆ ਜਾਏ, ਉਹਦੇ ਵਰਗਾ ਦੁਨੀਆਂ 'ਚ ਕੋਈ ਵੀ ਨਹੀਂ ਲੱਭਣਾ। ਸੰਤ ਬਾਬਾ ਕਰਮ ਸਿੰਘ ਮਹਾਰਾਜ, ਹੁਣ ਕਈ ਲੋਕ ਕਹਿੰਦੇ ਆ ਵੀ ਇੰਨੀ ਵਡਿਆਈ ਮਹਾਂਪੁਰਖਾਂ ਦੀ, ਇੰਨੀ ਸੋਭਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕੇਵਲ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ। ਪਰ ਗੁਰਮੁਖੋ, ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰੀ ਦੇ ਪਿਆਰਿਆਂ ਦੀ ਵਡਿਆਈ ਸੋਭਾ ਕਰਨੀ ਵੀ ਉਸ ਪਰਮੇਸ਼ਰ ਦੀ ਹੀ ਸੋਭਾ ਹੈ, ਨਾਮ ਜਪਣ ਵਾਲਿਆਂ ਦੀ ਵਡਿਆਈ ਕਰਨੀ ਵੀ ਤੇ ਉਸੇ ਦਾ ਹੀ ਸੋਭਾ ਹੈ। ਸੋ ਸਤ ਸੰਗਤ ਇਸ ਯੁੱਗ ਮੈਂ ਸੋਭਾ, ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇੱਥੇ ਬਰਸੀ ਮਨਾਈ ਜਾਂਦੀ ਹੈ, ਜਸੜਵਾਲ ਬਰਸੀ ਮਨਾਈ ਜਾਂਦੀ ਹੈ, ਕੌੜੇ ਨਗਰ ਚ ਮਹਾਂਪੁਰਖਾਂ ਦੀ ਯਾਦ ਮਨਾਈ ਜਾਂਦੀ ਹੈ। ਅਸੀਂ ਵੀ ਇੱਕ ਦੋ ਥਾਵਾਂ ਤੇ ਉੱਥੇ ਪਰਮੇਸ਼ਵਰ ਦੁਆਰ ਸਾਹਿਬ ਮਹਾਂਪੁਰਸ਼ਾਂ ਦੀ ਬਰਸੀ ਆਏ ਸਾਲ ਮਨਾਉਂਦੇ ਹਾਂ। ਸਾਲ ਚ ਦੋ ਸਮਾਗਮ ਹੁੰਦੇ ਨੇ, ਲੱਖਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਕਿਉਂ ਇੰਨੀ ਇੰਨੀ ਸੰਗਤ ਜੁੜਦੀ ਹੈ? ਕਿਸੇ ਕਮਾਈ ਪਿੱਛੇ। ਸਤਸੰਗ ਜੀ, ਉਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਜੋ ਘਾਲਣਾ ਘਾਲੀ, ਤੱਤਿਆਂ ਰੇਤਿਆਂ ਤੇ ਬਹਿ ਬਹਿ ਕੇ ਲੱਤਾਂ ਦਾ ਮਾਸ ਸੜ ਗਿਆ ਸੀ ਤੇ ਕਦੇ ਜਿਣਾਇਆ ਨਹੀਂ। ਅਸੀਂ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਜਿੰਨਾ ਚਿਰ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਦਸ ਨੂੰ ਦਸ ਨਾ ਲਈਏ, ਸਾਨੂੰ ਰੋਟੀ ਹਜ਼ਮ ਨਹੀਂ ਹੁੰਦੀ ਕਿ ਮੈਂ ਇੰਨੀਆਂ ਮਾਲਾ ਫੇਰਨਾ, ਮੈਂ ਇੰਨਾ ਨਿਤਨੇਮ ਕਰਨਾ, ਮੈਂ ਇੰਨੀ ਬੰਦਗੀ ਕਰਨਾ। ਉਹਨਾਂ ਮਹਾਂਪੁਰਸ਼ਾਂ ਨੇ ਕਦੇ ਜਣਾਇਆ ਨਹੀਂ, ਕਹਿ ਕੇ ਨਹੀਂ ਜਣਾਇਆ ਕਿ ਇੰਨੀ ਬੰਦਗੀ ਕੀਤੀ, ਅਸੀਂ ਇੰਨਾ ਤਪ ਕੀਤਾ। ਹਮੇਸ਼ਾ ਨਿਮਰਤਾ ਵਿੱਚ ਮਹਾਂਪੁਰਸ਼ ਰਹੇ ਆ, ਹਮੇਸ਼ਾ ਆਪਣੇ ਆਪ ਨੂੰ ਨੀਵੇਂ ਰੱਖਿਆ। ਤੇ ਇੱਥੇ ਤੁਹਾਡੇ ਵਿੱਚ ਸੰਗਤਾਂ ਬੈਠੀਆਂ ਨੇ ਜਿਨ੍ਹਾਂ ਨੇ ਮਹਾਂਪੁਰਖਾਂ ਨੂੰ ਰਾਤ ਵੇਲੇ ਜਦੋਂ ਕੋਈ ਵੇਖਦਾ ਨਾ ਹੋਵੇ, ਸੰਗਤ ਚਲੀ ਜਾਣੀ ਤੇ ਰਾਤ ਵੇਲੇ ਜਾ ਕੇ ਸੰਗਤਾਂ ਦੇ ਜੂਠੇ ਭਾਂਡੇ ਇੱਥੇ ਲੰਗਰ ਵਿੱਚ ਮਾਂਜਦੇ ਹੁੰਦੇ ਸੀ। ਲੰਗਰ ਵਿੱਚ ਰਾਤ ਨੂੰ ਜਾ ਕੇ ਜੂਠੇ ਭਾਂਡੇ ਮਾਂਜਣੇ ਤੇ ਜੇ ਮਹਾਂਪੁਰਸ਼ਾਂ ਨੂੰ ਕਹਿਣਾ, ਮਹਾਂਪੁਰਸ਼ੋ ਮਹਾਰਾਜ ਜੀ ਆਪ ਜੀ ਨੂੰ ਸੇਵਾ ਕਰਨ ਦੀ ਕੀ ਲੋੜ ਆ, ਤੇ ਉਹਨਾਂ ਨੇ ਅੱਗੋਂ ਕਹਿਣਾ ਜੀ ਅਸੀਂ ਨਹੀਂ ਕਰਾਂਗੇ ਤੇ ਸੰਗਤ ਸੇਵਾ ਕਿਵੇਂ ਕਰੇਗੀ। ਅੱਜ ਕੱਲ੍ਹ ਪਹਿਲੀ ਗੱਲ ਤੇ ਸੇਵਾ ਕਰਦਾ ਹੀ ਕੋਈ ਨਹੀਂ, ਤੇ ਜੇ ਕਿਤੇ ਕੋਈ ਸੰਤ ਟੋਕਰਾ ਚੁੱਕ ਹੀ ਵੀ ਲਵੇ ਤੇ ਅਗਲੇ ਦਿਨ ਉਹਦੀ ਪੇਪਰ 'ਚ ਫੋਟੋ ਲੱਗੀ ਹੁੰਦੀ ਹੈ ਵੀ ਇਹਨੇ ਇੰਨੀ ਸੇਵਾ ਕੀਤੀ। ਦਿਖਾਵਾ ਸਾਡੇ ਕੋਲ ਜ਼ਿਆਦਾ, ਪਰ ਕਮਾਈ ਉਹਨਾਂ ਮਹਾਂਪੁਰਸ਼ਾਂ ਦੀਆਂ ਕਮਾਈਆਂ, ਘਾਲਣਾ ਉਹਨਾਂ ਨੇ ਘਾਲੀ ਤੇ ਅੱਜ ਸਾਡੇ ਸਾਹਮਣੇ ਆ। ਵੇਖੋ ਕਿੰਨੀਆਂ ਸੰਗਤਾਂ ਉਹਨਾਂ ਦੀ ਯਾਦ ਵਿੱਚ ਜੁੜੀਆਂ ਨੇ ਤੇ ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਆ। ਦਾਸ ਦਾਵੇ ਨਾਲ ਇਹ ਗੱਲ ਕਹਿੰਦਾ ਵੀ ਮਾਂ ਭੁੱਲ ਸਕਦੀ ਆ ਪਿਆਰੇ, ਗੁਰੂ ਦੀ ਕਿਰਪਾ ਨਾਲ ਮਾਂ ਭੁੱਲ ਸਕਦੀ ਆ, ਪਿਓ ਭੁੱਲ ਸਕਦਾ, ਰਿਸ਼ਤੇਦਾਰ ਭੁੱਲ ਸਕਦੇ ਨੇ, ਮੈਂ ਆਹਨਾਂ ਸਾਰੀ ਦੁਨੀਆ ਭੁੱਲ ਸਕਦੀ ਆ, ਪਰ ਉਹ ਮਹਾਂਪੁਰਸ਼ ਕਦੇ ਨਹੀਂ ਭੁੱਲ ਸਕਦੇ। ਉਹ ਉਹਨਾਂ ਦੀ ਜਿਹੜੀ ਹਿਰਦੇ ਵਿੱਚ ਜਗ੍ਹਾ ਹੈ ਉਹ ਨਹੀਂ ਕੋਈ ਲੈ ਸਕਦਾ। ਜੋ ਉਹਨਾਂ ਮਹਾਂਪੁਰਖਾਂ ਨੇ ਪਿਆਰ ਦਿੱਤਾ, ਸਾਧੂ ਸਾਰੇ ਚੰਗੇ ਆ, ਸਤਿਕਾਰਯੋਗ ਆ, ਪਰ ਜਿਹੜੇ ਉਹਨਾਂ ਦੇ ਸੰਗੀ ਨੇ, ਜਿਨ੍ਹਾਂ ਨੇ ਉਹਨਾਂ ਦੇ ਚਰਨਾਂ 'ਚ ਬਹਿ ਕੇ ਆਨੰਦ ਮਾਣਿਆ, ਉਹ ਸਦਾ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ ਉਹਨਾਂ ਦੇ ਹਿਰਦੇ 'ਚੋਂ ਹਮੇਸ਼ਾ ਇਹ ਆਵਾਜ਼ ਨਿਕਲਦੀ ਰਹਿਣੀ ਹੈ। ਸਾਧੂ ਸਭ ਚੰਗੇ ਨੇ, ਮਿਲਣਾ ਨਹੀਂ ਤੇਰੇ ਵਰਗਾ, ਸਾਧੂ ਸਭ ਚੰਗੇ ਨੇ, ਮਿਲਣਾ ਨਹੀਂ
بولو بھنو گج کے
سادھو سب چنگے نے ملنا نہیں تیرے وہ سادھو سب چنگے نے ملنا نہیں تیرے ورگا سادھو سب چنگے نے
مریود باج پیارے اپنے برہی ناتھی روت دنیا وچ دکھ بڑے نے پر وچھوڑے دا دکھ ہے نا جیڑا گرمکھو اے سب نالوں بڑا ہے دکھ وچھوڑا ایک دکھ پوک ایک دکھ سخت وار جمدوت ایک دکھ روگ لگے تن تائے وید نہ پوڑے دارو لائے سب تو بڑا دکھ ہے وچھوڑے دا جس لاگی پیر پرب کی سو جانا جریہ لاگی ہوئے سو جانا پیر رام بھگت انیالے تیر تے جنہاں نوں لگدی ہے پتا انہاں نوں ہی ہے اتہاس وچ ذکر آؤندا ستگرو تیگ بہادر صاحب جی جدوں اپنے پانچ بھوتک شریر دا پریتیاگ کر کے سچ کھنڈ چلے گئے چاندنی چونک وچ انہاں نوں شہید کر دتا گیا اوتھے بھائی جیتا جیڑا امرت چھک کے بعد وچ بھائی جیون سنگھ بنیا ہے انہیں ستگراں دا سیس گود وچ لیا تے آنندپور صاحب وال نوں چالے پاتے ہن بڑا پیار کرن والا سی اپنے پیارے دا سیس گود وچ چک کے ترنا بڑی وڈی گل ہے بڑا بڑا دل چاہیے سارے راہ بھائی جیتا پباں ماردا ہی تریا آیا سارے راہ روندا آیا بڑا لما پینڈا سی دلی تو دسیا جاندا چلدے چلدے تراوڑی نگر وچ آیا کدے آپ جی جاؤ دلی ال تے رستے دے وچ نیلو کھیڑی پیندا ہے قصبہ او دے نال ہی او گردوارا صاحب تراوڑی پنڈے اوتھے گردوارا بنیا بھائی جیتا اوتھے انہیں رات کٹی سی ایک تے بھائی جیتے نے جانا کسے پاسے ہور سی راہ بھل کے تراوڑی نگر وچ چلیا گیا سی تراوڑی کیوں پہنچیا کیونکہ تراوڑی گرو تیگ بہادر صاحب سچے پاتشاہ دا ایک پیار والا سکھ رام دتا جا ਜਿਹੜਾ ਰੋਜ਼ ਅਰਦਾਸਾਂ ਕਰਦਾ ਹੁੰਦਾ ਸੀ ਗੁਰੂ ਗਰੀਬ ਨਵਾਜ਼, ਧੰਨ ਗੁਰੂ ਤੇਗ ਬਹਾਦਰ ਜੀ ਮੇਰੇ ਘਰ ਵਿੱਚ ਕਦੇ ਆ ਕੇ ਚਰਨ ਪਾਓ, ਤੇ ਉਹ ਅਰਦਾਸਾਂ ਕਰਦਾ ਸੀ। ਉਹਦੇ ਘਰ ਵਾਲੀ ਬੀਬੀ ਨੇ ਇੱਕ ਖੇਸ ਬਣਾਇਆ ਸੀ, ਬੜਾ ਸੋਹਣਾ ਬੜਾ ਸੁੰਦਰ ਉਹਨੇ ਖੇਸ ਬੁਣਿਆ ਸੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੇਟਾ ਕਰਨਾ ਹੈ। ਦੋਵੇਂ ਪਤੀ ਪਤਨੀ ਗਰੀਬੀ ਅੱਤ ਦੀ ਸੀ ਤੇ ਰੋਜ਼ ਅਰਦਾਸਾਂ ਕਰਦੇ ਸੀ ਕਿਤੇ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਕਦੇ ਸਾਡੇ ਗਰੀਬਾਂ ਦੇ ਘਰ ਵਿੱਚ ਵੀ ਚਰਨ ਪਾਓ। ਤੇ ਭਾਈ ਜੈਤਾ ਜਾਣਾ ਕਿਸੇ ਪਾਸੇ ਹੋਰ ਸੀ ਤੇ ਇੱਧਰ ਨੂੰ ਆ ਜਾ ਗਿਆ। ਰਾਮ ਦਿੱਤੇ ਦੀ ਤੀਬਰ ਇੱਛਾ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਨੇ, ਮੈਂ ਮੁੜਦਿਆਂ ਮੁੜਦਿਆਂ ਉਹਨਾਂ ਦੇ ਚਰਨ ਆਪਣੇ ਘਰ ਚ ਜ਼ਰੂਰ ਪਵਾ ਲੈਣੇ ਨੇ, ਜਿਵੇਂ ਮਰਜ਼ੀ ਹੋਵੇ ਮੈਂ ਰੋਕ ਲੈਣਾ, ਮੈਂ ਐਦਕੀ ਜ਼ਰੂਰ ਉਹਨਾਂ ਦੇ ਚਰਨ ਪਵਾਉਣੇ ਨੇ, ਇੱਛਾ ਹੈ ਮਨ ਵਿੱਚ, ਸਤਿਗੁਰਾਂ ਦੇ ਦੀਦਾਰ ਕਰਨੇ ਨੇ ਤੇ ਮਰਦ ਚਰਨ ਪਵਾਉਣੇ ਨੇ। ਸਰੀਰ ਕਰਕੇ ਭਾਵੇਂ ਸਤਿਗੁਰੂ ਤੇਗ ਬਹਾਦਰ ਸੱਚਖੰਡ ਚਲੇ ਗਏ ਪਰ ਆਪਣੇ ਸੇਵਕ ਦੀ ਭਾਵਨਾ ਪੂਰੀ ਕਰਨ ਵਾਸਤੇ ਪਹੁੰਚ ਗਿਆ। ਖੁਸ਼ ਸਤਨਾ ਪ੍ਰੇਮ ਹੋਵੇ ਤੇ ਐਸਾ ਹੋਵੇ, ਗੁਰੂ ਹੋਵੇ ਤੇ ਐਸਾ ਹੋਵੇ। ਗਰੀਬਾਂ ਨੂੰ ਨਵਾਜਣ ਵਾਲੇ ਸਰੀਰ ਕਰਕੇ ਚਲੇ ਵੀ ਗਏ ਭਾਵੇਂ, ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਭਾਈ ਸੁਦਾਗਰ ਸਿੰਘ ਜੀ ਦੇ ਘਰ ਇਹਨਾਂ ਨੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਮਹਾਰਾਜ ਨੇ। ਉਹ ਭਾਈ ਸੁਦਾਗਰ ਸਿੰਘ ਇੰਗਲੈਂਡ ਨਿਵਾਸੀ ਨੇ, ਦਾਸ ਉਹਨਾਂ ਦੇ ਘਰ ਗਿਆ, ਦਰਸ਼ਨ ਕੀਤੇ ਨੇ ਉਸ ਅਸਥਾਨ ਦੇ। ਉਹ ਬੈੱਡ ਅਜੇ ਤੱਕ ਉਹਨਾਂ ਨੇ ਉਵੇਂ ਜਿਵੇਂ ਰੱਖਿਆ ਜਿੱਥੇ ਮਹਾਰਾਜ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ ਸੀ। ਜਦੋਂ ਸੰਨ 74 ਵਿੱਚ ਗਏ ਨੇ, ਜ਼ਰਾ ਤਵੱਜੋ ਦੇਣਾ ਧਿਆਨ ਦੇਣਾ, ਜਦੋਂ ਮਰਜ 74 ਵਿੱਚ ਗਏ ਸੀ ਨਾ ਇੰਗਲੈਂਡ, ਉਦੋਂ ਉਹਦੇ ਘਰ ਠਹਿਰੇ ਤੇ ਮਹਾਰਾਜ ਨੇ ਆਖਿਆ ਕਿ ਭਾਈ ਅਸੀਂ ਤੁਹਾਡੇ ਘਰ ਠਹਿਰਾਂਗੇ ਪਰ ਘਰ ਸਾਰਾ ਵਿਹਲਾ ਕਰ ਦਿਓ, ਸਾਰਾ ਘਰ ਵਿਹਲਾ ਕਰ ਦਿਓ। ਕਹਿੰਦੇ ਸਤ ਬਚਨ ਮਹਾਰਾਜ, ਸਾਰਾ ਮਕਾਨ ਵਿਹਲਾ ਕਰ ਦਿੱਤਾ। ਪਰਿਵਾਰ ਦੇ ਸਾਰੇ ਮੈਂਬਰ ਹੋਰ ਘਰ ਰਹਿੰਦੇ ਸਨ, ਇੱਕ ਕਮਰੇ ਵਿੱਚ ਮਹਾਂਪੁਰਖਾਂ ਦਾ ਜਥਾ ਸੀ, ਜਥੇਦਾਰ ਜੀ ਬਾਬਾ ਭੁਪਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ, ਹੁਣ ਇਹ ਸਾਰਾ ਜਥਾ, ਸੰਤ ਬਾਬਾ ਤੇਜਾ ਸਿੰਘ ਜੀ ਮੌਜੂਦਾ ਮਹਾਂਪੁਰਖ ਰਾੜਾ ਸਾਹਿਬ ਵਾਲੇ, ਇਹ ਸਾਰੇ ਇੱਕ ਕਮਰੇ ਵਿੱਚ ਸਨ, ਸੰਤ ਮਹਾਰਾਜ ਇੱਕ ਕਮਰੇ ਵਿੱਚ। 74 ਵਿੱਚ ਰਹੇ, ਘਰ ਛੋਟਾ ਜਿਹਾ ਸੀ, ਹੁਣ ਇੰਗਲੈਂਡ ਵਿੱਚ ਵੱਡੇ ਵੱਡੇ ਘਰ ਵੀ ਨੇ ਪਰ ਉਹ ਮਕਾਨ ਛੋਟਾ ਸੀ, ਬਹੁਤਾ ਵੱਡਾ ਨਹੀਂ ਸੀ, ਦਰਮਿਆਨਾ ਸੀ। ਜਦੋਂ 74 ਵਿੱਚ ਗਏ ਤੇ 75 ਵਿੱਚ ਪ੍ਰੋਗਰਾਮ ਬਣਾ ਲਿਆ ਕਿਸੇ ਹੋਰ ਘਰ ਰਹਿਣ ਦਾ। ਲੰਡਨ ਦੀਵਾਨ ਚੱਲਦੇ ਸੀ ਮਹਾਂਪੁਰਖਾਂ ਦੇ ਸਾਊਥ ਹਲ ਵਿੱਚ, ਉੱਥੇ ਦੀਵਾਨ ਚੱਲ ਰਹੇ ਨੇ ਤੇ ਸੇਵਕਾਂ ਨੇ ਵਿਚਾਰ ਬਣਾਈ ਵੀ ਇੱਥੇ ਮਹਾਂਪੁਰਸ਼ਾਂ ਨੇ ਇੱਕ ਹਫ਼ਤਾ ਰੁਕਣਾ ਹੈ, ਇਦੂ ਬਾਅਦ ਜਦੋਂ ਦੀਵਾਨ ਲੱਗਣਗੇ ਤੇ ਐਤਕੀ ਆਪਾਂ ਭਾਈ ਸੁਦਾਗਰ ਸਿੰਘ ਦੇ ਘਰ ਨਾ ਠਹਿਰਾਈਏ, ਕਿਸੇ ਹੋਰ ਘਰ ਪ੍ਰੋਗਰਾਮ ਬਣਾ ਲਈਏ। ਮਹਾਂਪੁਰਸ਼ਾਂ ਨੂੰ ਪੁੱਛਿਆ ਮਹਾਰਾਜ, ਕਹਿੰਦੇ ਜਿਵੇਂ ਤੁਹਾਡੀ ਇੱਛਾ। ਪ੍ਰੋਗਰਾਮ ਹੋਰ ਕਿਤੇ ਬਣਾਉਣ ਦੀਆਂ ਤਿਆਰੀਆਂ ਲੱਗ ਗਈਆਂ, ਸ਼ੁਰੂ ਹੋ ਗਈਆਂ। ਉੱਧਰ ਭਾਈ ਸੁਦਾਗਰ ਸਿੰਘ ਨੂੰ ਫਿਕਰ ਪੈ ਗਿਆ ਵੀ ਮੇਰੇ ਤੇ ਇਹਨਾਂ ਨੇ ਪਿਛਲੇ ਸਾਲ ਇੰਨੀ ਕਿਰਪਾ ਕੀਤੀ, ਕਈ ਦਿਨ ਮੇਰੇ ਘਰ ਲਗਭਗ ਇੱਕ ਮਹੀਨਾ ਰਹੇ ਤੇ ਐਤਕੀ ਮਰਜ਼ ਕਹਿੰਦੇ ਨੇ ਮੈਂ ਰਹਿਣਾ ਹੀ ਨਹੀਂ, ਇਸ ਵਾਰੀ ਪ੍ਰੋਗਰਾਮ ਕਿਸੇ ਹੋਰ ਦੇ ਘਰ ਵਿੱਚ ਬਣ ਰਿਹਾ ਹੈ। ਦੋਵੇਂ ਪਤੀ ਪਤਨੀ, ਉਹ ਬੀਬੀ ਭਾਈ ਸੁਦਾਗਰ ਸਿੰਘ ਦੇ ਘਰੋਂ ਬੀਬੀ ਨੇ ਮੈਨੂੰ ਇਹ ਗੱਲ ਸੁਣਾਈ ਸੀ ਜੋ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ। ਉਹ ਘਰ ਵਾਲੀ ਬੀਬੀ ਨਾਲ ਤੇ ਭਾਈ ਸੁਦਾਗਰ ਸਿੰਘ ਦੋਵੇਂ ਜਣੇ ਸੰਤ ਜੀ ਮਹਾਰਾਜ ਕੋਲ ਗਏ, ਨਮਸਕਾਰ ਕੀਤੀ ਤੇ ਆਖਿਆ ਮਹਾਰਾਜ ਸਾਨੂੰ ਪਤਾ ਲੱਗਾ ਤੁਸੀਂ ਐਤਕੀ ਕਿਸੇ ਹੋਰ ਘਰ ਜਾ ਰਹੇ ਹੋ। ਭੁੱਬਾ ਮਾਰ ਮਾਰ ਕੇ ਰੋਏ ਤੇ ਕਹਿੰਦੇ ਮਹਾਰਾਜ ਸਾਥੋਂ ਕੋਈ ਗਲਤੀ ਹੋ ਗਈ ਹੈ, ਸਾਥੋਂ ਕੋਈ ਭੁੱਲ ਹੋ ਗਈ ਹੈ, ਘਰ ਤੁਹਾਡਾ ਸਭ ਕੁਝ ਤੁਹਾਡਾ ਹੈ, ਆਪਣੇ ਘਰ ਚੱਲੋ ਮਹਾਰਾਜ, ਹੋਰ ਕਿਸੇ ਘਰ ਨਹੀਂ ਠਹਿਰਨ ਦੇਣਾ ਆਪ ਜੀ ਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਵਿਚਾਰ ਕਰਾਂਗੇ। ਇੰਨਾ ਕਹਿ ਕੇ ਮੋੜ ਦਿੱਤਾ। ਅਗਲੇ ਦਿਨ ਫੇਰ ਗਏ, ਮਹਾਰਾਜ ਨੇ ਫੇਰ ਮੋੜ ਦਿੱਤਾ। ਤੀਜੇ ਦਿਨ ਫੇਰ ਚਲੇ ਗਏ, ਉਹ ਵੀ ਪਰਖਦੇ ਨੇ। ਜਦੋਂ ਤੀਜੀ ਵਾਰੀ ਫੇਰ ਜਾ ਕੇ ਬੇਨਤੀ ਕੀਤੀ, ਮਹਾਰਾਜ ਐਤਕੀ ਪ੍ਰੋਗਰਾਮ ਤੁਸੀਂ ਹੋਰ ਘਰ ਠਹਿਰਨ ਦਾ ਬਣਾ ਲਿਆ, ਸਾਡੇ ਗਰੀਬਾਂ ਤੇ ਕਿਰਪਾ ਕਰੋ, ਸਾਡੇ ਘਰ ਚਰਨ ਪਾਇਓ, ਸਾਨੂੰ ਨਵਾਜਿਓ ਆ ਕੇ, ਤੇ ਤੁਸੀਂ ਐਦਕੀ ਇਹ ਕੀ ਕੀਤਾ ਕਿਸੇ ਹੋਰ ਘਰ? ਤੇ ਮਹਾਰਾਜ ਇਕਦਮ ਹੱਸ ਕੇ ਤੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ, ਸੁਦਾਗਰ ਸਿਆਂ ਸੇਵਾ ਕਰਨੀ ਹੈ? ਕਹਿੰਦਾ ਹਾਂ ਮਹਾਰਾਜ, ਸੇਵਾ ਦਾ ਮੌਕਾ ਦਿਓ। ਕਹਿੰਦੇ ਲੈ ਸੇਵਾ ਕਰਨ ਵਾਲਾ ਬਣ, ਹੁਣ ਕਿਤੇ ਜਾਂਦੇ ਹੀ ਨਹੀਂ, ਤੇਰੇ ਕੋਲ ਹੀ ਆ। ਆਖੋ ਸਤਨਾਮ
ਵਾਹਿਗੁਰੂ।
ਹੁਣ ਤੈਨੂੰ ਸੇਵਾ ਦੇ ਦਿੱਤੀ, ਤੂੰ ਸੇਵਾ ਕਰਨ ਵਾਲਾ ਬਣੀ, ਇਹ ਸੇਵਾ ਹੁਣ ਤੇਰੀਆਂ ਪੁਸਤਾਂ ਤੱਕ ਚੱਲੇਗੀ, ਪੀੜ੍ਹੀਆਂ ਤੱਕ। ਲੈ ਹੁਣ ਸੇਵਾ ਤੈਨੂੰ ਦੇ ਦਿੱਤੀ ਆ, ਫਿਰ ਕਰ ਲਈ ਸੇਵਾ, ਹੁਣ ਤੇਰੇ ਕੋਲ ਹੀ ਆ। ਆਹ ਬਚਨ ਸੰਤ ਮਹਾਰਾਜ ਨੇ ਭਾਈ ਸੁਦਾਗਰ ਸਿੰਘ ਨੂੰ ਕੀਤਾ ਸੀ। ਤੇ ਫਿਰ ਜਿਹੜਾ ਬਚਨ ਕੀਤਾ ਸੀ, ਆਖਿਆ ਸੀ ਹੁਣ ਤੇਰੇ ਕੋਲ ਹੀ ਆ, ਉਹਦੇ ਘਰ ਵਿੱਚ ਜਾ ਕੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਤਾ ਤੇ ਸਦਾ ਵਾਸਤੇ ਹੀ ਉੱਥੇ ਸੇਵਾ ਉਹਨਾਂ ਨੂੰ ਦੇ ਦਿੱਤੀ। ਅੱਜ ਵੇਖੋ ਉਹ ਬੈੱਡ ਲੱਗਾ ਹੈ, ਆਸਣ ਲੱਗਾ ਹੈ, ਉਹ ਘਰ ਦਰਬਾਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਉਹ ਸਾਰੀ ਸੇਵਾ ਸੰਤ ਮਹਾਰਾਜ ਨੇ ਉਹਨਾਂ ਦੀ ਝੋਲੀ ਚ ਪਾ ਦਿੱਤੀ। ਸੇਵਾ ਕਰਨ ਵਾਲੇ ਬਣੋ, ਹੁਣ ਤੁਹਾਡੇ ਕੋਲੋਂ ਕਿਤੇ ਨਹੀਂ ਜਾਂਦਾ। ਗੁਰਮੁਖੋ ਮਹਾਂਪੁਰਖ, ਗੁਰੂ ਮਹਾਂਪੁਰਖ ਹਮੇਸ਼ਾ ਸੇਵਕ ਦੀ ਭਾਵਨਾ ਪੂਰੀ ਕਰਦੇ ਨੇ, ਪਰ ਸਾਡੇ ਕੋਲ ਅਜੇ ਸੇਵਕ ਬਣਨ ਵਾਲੀ ਸਮਰੱਥਾ ਨਹੀਂ ਆਈ। ਕੀ ਨਹੀਂ ਮਿਲਦਾ ਕੋਈ ਸ਼ਰਧਾ ਨਾਲ ਸੇਵਾ ਕਰੇ? ਕਮਾਈ ਵਾਲੇ ਰੰਗੇ ਹੋਏ ਬਚਨ ਕਰ ਦੇਣ, ਤੁਹਾਨੂੰ ਇੱਕ ਨਹੀਂ ਹਜ਼ਾਰਾਂ ਪਰਿਵਾਰ ਅੱਜ ਏਦਾਂ ਦੇ ਮਿਲ ਜਾਣਗੇ ਜਿਹੜੇ ਕਹਿਣਗੇ ਰੁਲਦੇ ਫਿਰਦੇ ਸੀ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਮਿਲੇ, ਜਾਂਦੇ ਜਾਂਦੇ ਬਚਨ ਕਰ ਗਏ ਤੇ ਅੱਜ ਪਤਾ ਹੀ ਨਹੀਂ ਕਿੰਨੀ ਕੁ ਮਾਇਆ ਮਾਰ ਨੇ ਸਾਨੂੰ ਦੇ ਦਿੱਤੀ ਹੈ। ਬੜੇ ਅੱਜ ਮਿਲ ਜਾਣਗੇ ਤੁਹਾਨੂੰ, ਅੱਜ ਵੀ ਉੱਥੋਂ ਬਖਸ਼ਿਸ਼ਾਂ ਮਿਲਦੀਆਂ ਨੇ। ਕੋਈ ਲੈਣ ਵਾਲਾ ਹੋਵੇ, ਅੱਜ ਆਰਾਮ ਦਿੱਤਾ ਤੇ ਉਹਦੇ ਘਰ ਵਾਲੀ ਬੀਬੀ ਵੀ, ਜਿਵੇਂ ਮਹਾਰਾਜ ਨੂੰ ਬੇਨਤੀ ਭਾਈ ਸੁਦਾਗਰ ਸਿੰਘ ਤੇ ਉਹਦੇ ਘਰ ਵਾਲੀ ਨੇ ਕੀਤੀ ਸੀ ਨਾ, ਆ ਦੋਵੇਂ ਜਣੇ ਨਾਲੇ ਰੋਣ ਤੇ ਨਾਲੇ ਕਹਿੰਦੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਦੇ ਸਾਡੇ ਵੀ ਘਰ ਚਰਨ ਪਾਓਗੇ, ਕਦੇ ਸਾਡੇ ਗਰੀਬਾਂ ਨੂੰ ਵੀ ਨਵਾਜੋਗੇ ਆ ਕੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਲਵਦੀ ਦੀ ਧਾਰਨਾ ਬੋਲਿਓ, ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲੇ ਸਾਰੇ ਕਿਰਪਾ ਕਰਿਓ,
ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ।
ਸਤਿਗੁਰੂ ਜੀ ਗਰੀਬਾਂ ਨੂੰ ਨਵਾਜੋ, ਆ ਕੇ ਮਿਹਰ ਕਰੋ, ਸਾਡੀ ਗਰੀਬਾਂ ਦੀ ਛੱਪਰੀ ਵਿੱਚ ਵੀ ਚਰਨ ਪਾਓ। ਜਦੋਂ ਬੇਨਤੀਆਂ ਕਰਦੇ ਰਿਹਾ, ਆਰਾਮ ਦਿੱਤਾ, ਧੋਬੀ ਸੀ, ਕੱਪੜੇ ਧੋਂਦਾ ਸੀ, ਘਰ ਵਾਲੀ ਬੀਬੀ ਨੇ ਇੱਕ ਇੱਕ ਤੰਦ ਉਹ ਖੇਸ ਦੀ ਬੜੇ ਪਿਆਰ ਨਾਲ ਬੁਣੀ ਸੀ। ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਤੇ ਭਾਈ ਜੈਤੇ ਨੇ ਸੀਸ ਲੈ ਕੇ ਜਾਣਾ ਸੀ ਆਨੰਦਪੁਰ ਸਾਹਿਬ, ਰਾਹ ਭੁੱਲ ਕੇ ਤਰਾਵੜੀ ਪਹੁੰਚ ਗਿਆ। ਜਦੋਂ ਵੇਖਿਆ ਇੱਕ ਧੋਬੀ ਕੱਪੜੇ ਧੋ ਰਿਹਾ, ਟੋਕਰੀ ਨਿੱਕੀ ਜਿਹੀ ਤੇ ਟੋਕਰੀ ਦੇ ਵਿੱਚ ਸੀਸ ਤੇ ਸੀਸ ਉੱਤੇ ਕੱਪੜਾ, ਸੀਸ ਤੇ ਕੱਪੜਾ ਪਾਇਆ ਹੋਇਆ ਤੇ ਝਾੜੀਆਂ ਦੇ ਓਹਲੇ ਲੁੱਕ ਕੇ ਬਹਿ ਗਿਆ ਕਿ ਧੋਬੀ ਕੱਪੜੇ ਧੋ ਰਿਹਾ ਕਿਤੇ ਮੈਨੂੰ ਵੇਖ ਨਾ ਲਏ, ਤੇ ਉਹੀ ਧੋਬੀ ਕੱਪੜੇ ਧੋ ਕੇ ਉਸੇ ਝਾੜੀ ਤੇ ਪਾਉਣ ਆ ਗਿਆ ਜਿਹੜੀ ਝਾੜੀ ਦੇ ਪਿੱਛੇ ਭਾਈ ਜੈਤਾ ਸੀਸ ਲਈ ਬੈਠਾ। ਤੇ ਆ ਕੇ ਜਦੋਂ ਵੇਖਿਆ ਭਾਈ ਜੈਤੇ ਨੂੰ ਵੇਖਣ ਸਾਰ ਪਛਾਣ ਲਿਆ, ਵੇਖਣ ਸਾਰ ਵੀ ਤੂੰ ਤੇ ਉਹ ਨਹੀਂ ਜਿਹੜਾ ਮਰਜ ਕੋਲ ਜਾਂਦਾ ਹੁੰਦਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਕੋਲ, ਤੇਰਾ ਤੇ ਬੜਾ ਪਿਆਰ ਹੈ ਸਤਿਗੁਰਾਂ ਨਾਲ, ਪਛਾਣ ਲਿਆ। ਪੱਕੇ ਜਿਹੜੇ ਹੁੰਦੇ ਨੇ ਉਹ ਪਛਾਣ ਲੈਂਦੇ ਨੇ। ਹੁਣ ਇੱਥੇ ਜਿਹੜੇ ਪੱਕੇ ਮਹਾਂਪੁਰਖਾਂ ਦੇ ਸੰਗੀ ਨੇ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਕੋ ਫਲਾਣੇ ਪਿੰਡ ਤੋਂ ਆਉਂਦਾ ਉਹ ਪੱਕਾ ਹੀ ਹੈ, ਬੜੇ ਚਿਰ ਦਾ ਜੁੜਿਆ ਹੋਇਆ, ਕੋਈ ਉੱਥੋਂ ਆਉਂਦਾ ਕੋਈ ਉੱਥੋਂ ਆਉਂਦਾ, ਸਾਰਿਆਂ ਬਾਰੇ ਪਤਾ ਹੁੰਦਾ, ਪਛਾਣ ਲਿਆ ਤੂੰ ਤੇ ਉਹ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਣਾ ਹੋਣਾ। ਭਾਈ ਜੈਤਾ ਆਉਂਦਾ ਮੈਂ ਜਾਣਾ, ਫਿਰ ਤੇ ਗੱਲ ਬਣ ਗਈ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਆਪਣੇ ਘਰ ਵਿੱਚ ਪਵਾਉਣੇ ਨੇ, ਹੱਥ ਜੋੜ ਕੇ ਆਖਿਆ ਜੈਤਿਆ ਮੇਰੇ ਤੇ ਮਿਹਰ ਕਰ, ਤੂੰ ਵਿਚੋਲਾ ਬਣ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰੇ ਘਰ ਲੈ ਆ, ਮੇਰੇ ਘਰ ਵਿੱਚ ਚਰਨ ਪਾ ਜਾਣ, ਜਾਂਦੇ ਜਾਂਦੇ ਮੇਰੀ ਇੱਕੋ ਹੀ ਇੱਛਾ ਹੈ ਗਰੀਬ ਨੂੰ ਨਵਾਜ ਜਾਣ ਮਹਾਰਾਜਾ ਕੇ। ਜਦੋਂ ਇੰਨੀ ਗੱਲ ਆਖੀ ਤੇ ਭਾਈ ਜੈਤੇ ਦੀ ਭੁੱਬ ਨਿਕਲ ਗਈ। ਹੁਣ ਨਿਕਲੇ ਵੀ ਕਿਉਂ ਨਾ, ਜਿਹੜੇ ਸਤਿਗੁਰਾਂ ਨੂੰ ਘਰ ਲਿਆਉਣ ਦੀ ਗੱਲ ਕਰਦਾ ਉਹਨਾਂ ਦਾ ਤੇ ਸੀਸ ਗੋਦ ਵਿੱਚ ਲਈ ਬੈਠਾ, ਸਤਿਗੁਰਾਂ ਦੇ ਚਰਨ ਮੇਰੇ ਘਰ ਵਿੱਚ ਪਵਾ ਦੇ, ਪਰ ਉਹ ਤੇ ਧੜ ਕਿਤੇ ਰਹਿ ਗਿਆ, ਸੀਸ ਭਾਈ ਜੈਤੇ ਦੀ ਗੋਦ ਵਿੱਚ ਹੈ। ਉਸੇ ਸਮੇਂ ਆਖਿਆ ਰਾਮ ਦਿੱਤਿਆ ਹੁਣ ਮੈਨੂੰ ਸਮਝ ਆਈ ਹੈ ਵੀ ਮੈਂ ਜਾਣਾ ਕਿਸੇ ਪਾਸੇ ਹੋਰ ਸੀ ਤੇ ਆ ਕਿਸੇ ਪਾਸੇ ਹੋਰ ਹੀ ਗਿਆ, ਹੁਣ ਪਤਾ ਲੱਗਾ ਇਹ ਗਰੀਬ ਨਿਵਾਜ ਸਤਿਗੁਰੂ ਤੈਨੂੰ ਗਰੀਬ ਨੂੰ ਨਿਵਾਜਣ ਵਾਸਤੇ ਪਹੁੰਚ ਗਏ ਨੇ ਜੈਤਿਆ, ਲੈ ਕਰ ਲੈ ਸੇਵਾ। ਕਿੱਥੇ ਨੇ ਸਤਿਗੁਰੂ, ਦਿਸਦੇ ਤੇ ਹੈ ਨੀ ਕਿਤੇ, ਕਿੱਥੇ ਨੇ ਜੈਤਿਆ? ਭਾਈ ਜੈਤੇ ਨੇ ਸੀਸ ਉੱਤੋਂ ਕੱਪੜਾ ਚੁੱਕ ਦਿੱਤਾ, ਕਹਿੰਦੇ ਕਰ ਲੈ ਦਰਸ਼ਨ। ਗੁਰਮੁਖੋ ਉਹ ਸੀਸ ਦੇ ਵੱਲ ਜਦੋਂ ਵੇਖਿਆ ਨਾ ਭਾਈ ਰਾਮ ਦਿੱਤੇ ਨੇ ਤੇ ਭੁੱਬ ਨਿਕਲ ਗਈ, ਕਹਿੰਦਾ ਸਤਿਗੁਰੂ ਆ ਵੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਿਆ, ਆ ਕੁਝ ਵੇਖਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਹੁਣ ਭੁੱਬਾਂ ਮਾਰ ਮਾਰ ਕੇ ਕਹਿੰਦੇ ਭਾਈ ਜੈਤਾ ਰੋ ਰਿਹਾ, ਭਾਈ ਰਾਮ ਦਿੱਤਾ ਰੋ ਰਿਹਾ, ਤੇ ਭਾਈ ਜੈਤਾ ਕਹਿੰਦਾ ਰਾਮ ਦਿੱਤਿਆ ਤੈਨੂੰ ਦੇਣ ਦਿਦਾਰੇ ਸਿਖਾਏ ਨੇ ਗੁਰਾਂ ਨੇ ਰੂਪ ਹੋਰ ਤਾਰਿਆ, ਤੈਨੂੰ ਦੇਣ ਦਿਦਾਰੇ ਆਏ ਨੇ ਗੁਰਾਂ ਨੇ ਰੂਪ ਹੋਰ مار کے بھائی رام دتا رو رہا ہولی ہولی چلتے چلتے گھر پہنچے گھر والی نو آواز دتی بھاگوان نے مہاراج آئے نے اس سمے کہن لگی میں بستر بچھاؤنی آ جے ذرا کو روک لو تے رام دتا کہندا بھاگوان نے ہن بسترے دی لوڑ نہیں بسترے تے نہیں بیٹھن گے کی گل چھتی دن باہر آ کے ویکھیا ٹوکری دے وچ گرو تیگ بہادر صاحب دا سیس انہیں تے ایک ایک تند بڑے پیار نال پائی سی کھیس بڑی شردا نال بنایا سی تے جدوں ویکھیا سیس تاہا مار کے روے ایڈے غریب نواز سدگرو تڑ کتے رہ گیا سیس کتے آ تے پر پھر بھی سیوک دی بھاونا پوری کرن واسطے پہنچ گئے سیس نو اندر رکھیا تے بھائی جیتے نے آخیا لیا جڑا کھیس نو بڑی شردا نال بنایا سی گرمکھو ایک بھیٹا ہندی ہے سر پاؤ ماں پرشاں نو دینا ایک لوئی دئی دی ہے پر ایک بستر اودن بھی لے کے آپ آئے سن جدن ماں پرکھاں دا سریر ایتھے پیا سی اج تو سات سال پہلے تواڈے چوں وی بڑے کمبل لے کے آئے ہون گے جڑے ماں پرش آئے وہ بھی لوئیاں لے کے آئے ہون گے پر ایک بکسے دے اتوں دی ہو کے لوئی دو منٹ وچ رکھ کے اتوں لا دتی جاندی ہے کتھے ایک سر پاؤ ایک بھیٹا کرن واسطے مہاپرشاں نو لوئیاں گلاں وچ پاؤنے آ مہاراج آ بستر میرے آ میرا جوڑا جی پر او سیوک جدوں او لوئی دکان تو خریدتا نا کدے واسطے لے کے چلے ہو اج مہاپرکھ شریر کر کے سدا واسطے جا رہے نے آخری بھیٹا انہاں دے پیار وچ انہاں دے سیس شریر اتے رکھنی ہے جدوں او خریدیا جاندا جاں کدے او کمبل کھیس کڈیا جاندا نا پیٹیاں چوں اس ویلے دی حالت او سیوک ہی جاندا جاں رب جاندا شردا بھاونا نال کتے کچھ بھیٹا کتے کچھ پر ایک سما ایداں دا آ جاندا ہے ڈاڈے اگے کسے دا زور نہیں چلدا تے کہندا لیا بھاگوان نے لیا او کھیس اج او کھیس جدوں اندروں لے کے آندا بھائی رام دتے نے او کھیس نو تھوڑا تھوڑا کر کے کٹنا شروع کر دیتا کٹ کے تے مرد سیس دے آلے دوالے لپیٹ رہا ہے سیس دے آلے دوالے او کپڑے نو لپیٹ دا ہے تھوڑی جی لیر بچ گئی کہندے ڈنڈے نال بن کے ساری رات اسے دا ہی چور بنا کے کرتا رہا ساری رات نہا مار دے رہے چلے آنا جاوے ساتھوں قرآن دا بچوڑا چلے آنا جاوے ساتھوں قرآن دا بچوڑا چلے آنا جاوے ساتھوں قرآن دا بچوڑا ساری 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 رات دوویں پتی پتنی بھائی جیتا کول بہ گیا سیس دے آلے دوالے وہ کپڑا لپیٹ دیتا ساری رات بیٹھا چور کرتا رہا اس سیس دے اتے چور چلدا سی نالے رووے نالے ساری رات چور کردے نو لنگ گئی کہندے نے پھر سویر ہوئی بھائی جیتا کہندا میں ہن جانا ہے بھائی جیتا لگیا جان تے دوویں پتی پتنی گل وچ پلے پا کے ہاتھ جوڑ کے تے سامنے کھلو گئے گرمکھو آپاں وی کھلوتے سن اج سو سات سال پہلے کل والے دن مہاپرکھاں نے شریر چھڈیا ہے اج والے دن ساڈے کول سن 13 تاریخ نوں وہ مہاپرکھ ساڈے کول سن پر کل والا ایسا دن آیا جن نے سدا واسطے ساڈے تو مہاپرکھاں نوں دور کر دتا تن کر کے شریر کر کے پھر 14 نوں شریر چھڈیا سی 15 والے دن مہاراج دا درشن ہوندے رہے ایتھے شریر رکھیا گیا سی برانڈے چ پھر 16 تاریخ نوں انتم سنسکار جتھے اج دربار صاحب دی عمارت بن رہی ہے اوتھے انگیٹھا صاحب اوتھے شریر دا انتم سنسکار کیتا سی تے جدوں ایتھوں مہاپرشاں دے شریر نوں چک کے لگائے سی نا میں ویکھیا 70-70 سال دے بزرگ بھی نکے نکے بچیاں وانگو پبا مار مار کے روندے سی اس ویلے وچ سب دی اے آواز سی ہردے چوں جو رام دتے نے تے او دے گھر والی بی بی نے کیتی میرا سماں ہو گیا 5 منٹ اوپر دی جا رہے نے اس سمے جو ارداس او دے گھر والی بی بی نے تے رام دتے نے کیتی سی ایتھے ساریاں سنگتاں ایتھے انہاں دے چرناں چ رہن والے سیوا دار جنہاں جنہاں نے انہاں دی سنگت کیتی انہاں مہاپرشاں نوں آخری یاری موڈا لاؤن واسطے جدوں ترے سی تے نالے تاہا مار مار روندے سی تے نالے کہندے سی مہاراج جی ایک گھڑی نہ ملتے تاں کل جگ ہوتا ہن کد ملیا پرے تد بھگوانتا موہ رہن نہ وہاوے نیند نہ آوے بن دیکھے گر دربارے جی ہن کدوں ملو گے جی اے ادوں وی ارداس سی تے اج وی ہے تے جنہاں چر شریراں چ سواس رہن گے اے ہوک ہردے چوں ہمیشہ نکلدی رہے گی انہاں دی گھاٹ کوئی نہیں بھر سکدا انہاں دی گھاٹ پوری ہونی ہوئی نہیں تے جنہاں چر شریر چ سواس رہن گے ہمیشہ اے کہندے رہنا ہے کہ مہاراج پاویں تسی ساڈے انگ سنگ ہو سانو بھروسہ ہے ساڈے نال ہو پر شریر کر کے جو درشن ہوندے سی وہ مڑ کے نہیں ہوئے تے ہمیشہ کہندے رہنا ہے ہن کدوں ملوں گے جی کل جگ نیڑے آندا جاندا
جگ نیڑے آؤں گا جانا
ਹੀ ਅਰਦਾਸ ਰਹਿਣੀ ਤੂੰ ਚਾਹ ਸੱਜਣ ਮੈਂਡਿਆ ਡੇਈ ਸਿਸ ਉਤਾਰ ਤੂੰ ਚਾਹ ਜੇ ਤੂੰ ਕਹੇ ਚਾਹ ਚਾਹ ਦਾ ਅਰਥ ਕਹੇ ਹੈ ਮੇਰੇ ਪਿਆਰਿਆ ਜੇ ਤੂੰ ਇੱਕ ਵਾਰੀ ਕਹੇ ਡੇਈ ਸਿਸ ਉਤਾਰ ਆਪਣਾ ਸਿਰ ਵੀ ਲਾ ਕੇ ਤੇਰੇ ਚਰਨਾਂ ਚ ਰੱਖਦਿਆਂ ਇੱਕ ਵਾਰੀ ਕਹਿ ਕੇ ਤੇ ਵੇਖ ਤੂੰ ਚਾਹ ਇੱਕ ਵਾਰੀ ਕਹਿ ਸੱਜਣ ਮੈਂਡਿਆ ਡੇਈ ਸਿਸ ਉਤਾਰ ਆਪਣਾ ਸਿਰ ਵੀ ਲਾ ਕੇ ਤੇਰੇ ਚਰਨਾਂ ਚ ਰੱਖਦਿਆਂ ਪਰ ਇੱਕ ਵਾਰੀ ਦਰਸ਼ਨ ਦੇ ਜਾ ਨੈਣ ਮਹੰਜੇ ਤਰਸਦੇ ਕਦ ਪੱਸੀ ਦੀ ਦਾਸ
ਕਦੋਂ ਆਵੇਗੀ ਰੁੱਤੇ ਨੀ ਭਾਗਾਂ ਵਾਲੀਏ ਹੋਣਗੇ ਦੀਦਾਰ ਪਿਆਰੇ ਦੇ ਕਦੋਂ ਆਵੇਗੀ ਰੁੱਤੇ ਨੀ ਕਰਮਾਂ ਵਾਲੀਏ ਹੋਣਗੇ ਦੀਦਾਰ ਗੁਰਾਂ ਦੇ ਕਦੋਂ ਆਵੇਗੀ ਰੁੱਤੇ ਨੀ ਭਾਗਾਂ ਵਾਲੀਏ
ਧਨ ਮੂਰਤ ਪਲਸਾਰ ਧਨ ਸੋ ਦਿਨ ਸੰਜੋਗੜਾ ਜਿਤ ਦਿੱਠਾ ਗੁਰਦਰਸ਼ਨ ਉਹ ਘੜੀ ਧਨ ਉਹ ਪਲ ਧਨ ਉਹ ਸਮਾਂ ਧਨ ਜਦੋਂ ਤੇਰੇ ਦਰਸ਼ਨ ਹੋਣਗੇ ਤਾਹਾ ਮਾਰਦਾ ਰਿਹਾ ਰਾਮ ਦਿੱਤਾ ਤੇ ਉਹਦੇ ਘਰ ਵਾਲੀ ਬੀਬੀ ਭਾਈ ਜੈਤਾ ਫਿਰ ਉੱਥੋਂ ਸੀਸ ਲੈ ਕੇ ਵਿਦਾ ਹੋ ਗਿਆ ਸਤਿਸੰਗ ਜੀ ਇਸੇ ਤਰ੍ਹਾਂ ਸੰਗਤਾਂ ਤਾਹਾ ਮਾਰਦੀਆਂ ਰਹੀਆਂ ਪਰ ਉਹ ਸਰੀਰ ਜਿਹਨੇ ਸਾਡੇ ਵਾਸਤੇ ਇੰਨੀ ਘਾਲਣਾ ਮਹਾਂਪੁਰਸ਼ਾਂ ਨੇ ਘਾਲੀ ਤੱਤੇ ਰੇਤੇ ਤੇ ਬਹਿ ਬਹਿ ਕੇ ਉਹਨਾਂ ਨੇ ਬੰਦਗੀ ਕਰਨੀ ਤੇ ਸਾਡੇ ਭਲੇ ਵਾਸਤੇ ਉਹਨਾਂ ਨੇ ਇੰਨੀ ਮਹਾਨ ਘਾਲਣਾ ਘਾਲ ਕੇ ਆ ਸੁੱਖ ਸਾਡੀਆਂ ਝੋੜੀਆਂ ਵਿੱਚ ਪਾਏ ਨੇ ਸੰਗਤਾਂ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ ਕੱਲ ਦਾ ਇਸੇ ਤਰ੍ਹਾਂ ਇੱਕ ਸਮਾਗਮ ਰਹਿ ਗਿਆ ਦੀਵਾਨ ਬੜੇ ਮਹਾਂਪੁਰਸ਼ਾਂ ਨੇ ਆਉਣਾ ਹੈ ਦਾਸ ਨੇ ਵੀ ਕੱਲ ਨੂੰ ਹਾਜ਼ਰੀ ਭਰਨੀ ਹੈ ਮਾਫ਼ੀ ਚਾਹੁੰਦਾ ਮੇਰਾ ਸਮਾਂ 45 ਮਿੰਟ ਦਾ ਸੀ ਮੈਂ ਪੂਰਾ ਇੱਕ ਘੰਟਾ ਲੈ ਗਿਆ 15 ਮਿੰਟ ਉੱਪਰ ਚਲੇ ਗਏ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਉਹਨਾਂ ਚਿਰ ਸੰਗਤਾਂ ਨੇ ਪਿਆਰ ਨਾਲ ਬਹਿ ਕੇ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ ਰਹਿੰਦਾ ਸਮਾਂ ਆਪ ਜੀ ਨੇ ਗੁਰਦੁਆਰਾ ਸਿੱਧ ਸਰ ਭਿੱਖੀ ਦੇ ਜੋ ਮੌਜੂਦਾ ਮਹਾਂਪੁਰਖ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੇ ਫਿਰ ਅੱਗੇ ਜਥੇਦਾਰ ਕੀਰਤਨੀਏ ਜਿਨ੍ਹਾਂ ਦੀ ਡਿਊਟੀ ਲੱਗੀ ਆ ਮਹਾਂਪੁਰਸ਼ਾਂ ਦੇ ਵੇਲੇ ਤੋਂ ਹੀ ਸੰਤ ਬਾਬਾ ਭਗਵੰਤ ਸਿੰਘ ਜੀ ਉਹਨਾਂ ਤੋਂ ਆਪ ਜੀ ਰਹਿੰਦਾ ਸਮਾਂ ਆਨੰਦ ਮਾਣੋ ਪਿਆਰ ਵਿੱਚ ਬੈਠ ਕੇ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ ਕੱਲ ਨੂੰ ਫਿਰ ਆਪ ਜੀ ਦੇ ਦਰਸ਼ਨ ਉਹ ਸਮਾਂ ਉਹ ਦਿਨ ਜਦੋਂ ਉਹਨਾਂ ਮਹਾਂਪੁਰਖਾਂ ਨੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਹੈ ਸਾਰੇ ਰਲ ਮਿਲ ਕੇ ਆਪਣੇ ਪਿਆਰੇ ਦੀ ਯਾਦ ਵਿੱਚ ਹਾਜ਼ਰੀਆਂ ਭਰਾਂਗੇ ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਜਿੱਥੇ ਆਪ ਆਉਣਾ ਹੈ, ਮਹਾਂਪੁਰਸ਼ਾਂ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਆਪ ਸਾਰਿਆਂ ਨੂੰ ਬੇਨਤੀ ਹੈ, ਸਾਰੇ ਕਿਰਪਾ ਕਰਕੇ ਵੱਧ ਚੜ ਕੇ ਦਰਸ਼ਨ ਦਿਆ ਜੇ। ਆਓ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜੀਏ, ਉਹਨਾਂ ਮਹਾਂਪੁਰਸ਼ਾਂ ਦੇ ਪਿਆਰ ਦੇ ਬਚਨ ਸਰਵਣ ਕਰੀਏ, ਤਾਂ ਜੋ ਸਾਨੂੰ ਵੀ ਜੀਵਨ ਜੁਗਤ ਮਿਲੇ, ਜੀਵਨ ਜਾਚ ਮਿਲੇ। ਸੋ ਮਹਾਂਪੁਰ ਕਿਤੇ ਨਹੀਂ ਗਏ, ਸਰੀਰ ਕਰਕੇ ਸਾਥੋਂ ਦੂਰ ਨੇ, ਤੇ ਉਹ ਅੱਖੀਆਂ ਤੋਂ ਦੂਰ ਜੀ, ਹਿਰਦੇ ਦੇ ਨੇੜੇ ਵੱਸਦਾ ਪਿਆਰਾ, ਹਿਰਦੇ ਦੇ ਵਿੱਚੋਂ ਉਹਨਾਂ ਨੂੰ ਕੋਈ ਨਹੀਂ ਕੱਢ ਸਕਦਾ, ਉਹ ਹਮੇਸ਼ਾ ਜੋ ਉਹਨਾਂ ਦੀ ਜਗ੍ਹਾ ਉਹ ਹੋਰ ਨਹੀਂ ਕੋਈ ਲੈ ਸਕਦਾ। ਆਓ ਰਹਿੰਦਾ ਸਮਾਂ ਆਪ ਜੀ ਮਹਾਂਪੁਰਸ਼ਾਂ ਤੋਂ ਆਨੰਦ ਮਾਣੋ, ਸਾਰਿਆਂ ਮਹਾਂਪੁਰਸ਼ਾਂ ਨੂੰ ਜਿੱਥੇ ਅਸਥਾਨ ਵੱਲੋਂ ਜੀ ਆਇਆਂ ਨੂੰ ਹੈ, ਉੱਥੇ ਦਾਸ ਵੱਲੋਂ ਵੀ ਜਿਨ੍ਹਾਂ ਨੇ ਸਾਡੇ ਪਿਆਰੇ ਦੀ ਯਾਦ ਵਿੱਚ ਬੈਠ ਕੇ ਮਰਦ ਚਰਨਾਂ ਚ ਹਾਜ਼ਰੀਆਂ ਭਰੀਆਂ ਨੇ। ਕੱਲ ਦਾ ਰਹਿੰਦਾ ਸਮਾਂ ਲਾਹਾ ਲਿਓ, ਸਾਰੇ ਵੱਜ ਚੜ ਕੇ ਪਹੁੰਚਿਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਇਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।